ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਸੁਭਾਗ ਜੀ ਦਾ ਸੁਧਾਰ ਹੱਥੀ ਬਾਬਾ ਨੋਦ ਸਿੰਘ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਅੰਕ 14 ਦਾ ਦੂਸਰਾ ਹਿੱਸਾ। ਪਿਛਲੇ ਹਿੱਸੇ ਵਿੱਚ ਡਾਕਟਰ ਅਤੇ ਬੈਰਿਸਟਰ ਦੀ ਵਾਰਤਾਲਾਪ ਚੱਲ ਰਹੀ ਸੀ, ਜਿਸ ਵਿੱਚ ਬੈਰਿਸਟਰ ਕਹਿੰਦਾ ਹੈ ਕਿ ਜੈਸਾ ਕੋਈ ਵਰਤੇ ਵੈਸਾ ਅੱਗੋਂ ਵਰਤਣਾ, ਇਹ ਤਾਂ ਮੈਂ ਸਮਝਦਾ ਹਾਂ, ਜਾਂ ਹੱਕ ਅਤੇ ਫਰਜ਼ ਨੂੰ ਵੀ ਮੈਂ ਸਮਝਦਾ ਹਾਂ। ਇਹਨਾਂ ਨਾਲ ਹੀ ਭਾਈਚਾਰਾ ਅਤੇ ਰਾਜ ਪ੍ਰਬੰਧ ਤੁਰਦਾ ਹੈ ਅਤੇ ਮਨੁੱਖ ਨੂੰ ਵੱਧ ਤੋਂ ਵੱਧ ਸੁੱਖ ਮਿਲਦਾ ਹੈ, ਪਰ ਆਪ ਦੁੱਖ ਪਾ ਕੇ ਸੁੱਖ ਦੇਣਾ, ਕੁਛ ਨਾ ਆਸ ਕਰਕੇ ਦੂਜੇ ਨੂੰ ਸੁੱਖ ਪਹੁੰਚਾਉਣਾ, ਇਹ ਇੱਕ ਨੇਕ ਖਿਆਲ ਹੈ, ਪਰ ਅਮਲੀ ਦੁਨੀਆ ਵਿੱਚ ਕਿਤੇ ਵਰਤ ਰਿਹਾ ਨਹੀਂ ਦਿਸਦਾ ਅਤੇ ਹੋ ਹੀ ਨਹੀਂ ਸਕਦਾ। ਇਹ ਖਿਆਲ ਹੀ ਖਿਆਲ ਹੈ, ਕੁਦਰਤ ਵਿੱਚ ਸੁੱਤੇ ਇਹ ਹੈ ਹੀ ਨਹੀਂ। ਸੋ ਅੱਗੋਂ ਡਾਕਟਰ ਕੀ ਕਹਿੰਦਾ ਹੈ ਅਤੇ ਅਗਲੀ ਵਾਰਤਾਲਾਪ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਡਾਕਟਰ, ਤੁਹਾਨੂੰ ਆਪਣੀ ਮਾਤਾ ਦੀ ਸੰਭਾਲ ਹੈ? ਬੈਰਿਸਟਰ ਹੈ। ਡਾਕਟਰ, ਉਸਨੇ ਤੁਹਾਡੇ ਨਾਲ ਆਪ ਦੁੱਖ ਪਾ ਕੇ ਤੁਹਾਨੂੰ ਸੁੱਖ ਦੇਣ ਦਾ ਵਰਤਾਵ ਕੀਤਾ ਹੈ ਕਿ ਨਹੀਂ? ਉਹ ਬਚਪਨ ਵਿੱਚ ਕਿਸ ਤਰ੍ਹਾਂ ਦੀ ਕੁਰਬਾਨੀ ਅਤੇ ਨਿਸ਼ਕਾਮਤਾ ਨਾਲ ਤੁਹਾਨੂੰ ਪਾਲਦੀ ਰਹੀ ਹੈ? ਜੇ ਕਹੋ ਉਸਨੂੰ ਕਾਮਨਾ ਹੁੰਦੀ ਹੈ ਕਿ ਪੁੱਤਰ ਵੱਡਾ ਹੋ ਕੇ ਮੇਰੀ ਸੇਵਾ ਕਰੇਗਾ, ਤਾਂ ਨਜ਼ੀਰਾਂ ਮੌਜੂਦ ਹਨ ਕਿ ਮਾਵਾਂ ਨੇ ਸਾਰੀ ਉਮਰ ਦੇ ਰੋਗੀ ਪੁੱਤਰਾਂ ਦੀ ਉਸ ਪਿਆਰ ਨਾਲ ਸੇਵਾ ਪਾਲਣਾ ਕੀਤੀ ਜਿਕੂ ਦੂਜਿਆਂ ਦੀ। ਚੋਰ ਜੁਆਰੀ ਅਤੇ ਖਾਨਦਾਨ ਬਰਬਾਦ ਕਰਨ ਵਾਲੇ ਪੁੱਤਰਾਂ ਨੂੰ ਮਾਵਾਂ ਨੇ ਉਸੇ ਕੋਮਲਤਾ ਅਤੇ ਆਦਰ ਨਾਲ ਪਿਆਰਿਆ ਜਿਸ ਨਾਲ ਨੇਕ ਪੁੱਤਰਾਂ ਨੂੰ ਮਾਵਾਂ ਨੇ ਪਾਲਿਆ। ਕਈ ਵਾਰ ਖੋਟੇ ਪੁੱਤਰਾਂ ਨੂੰ ਮਾਵਾਂ ਨੇ ਖਰਿਆਂ ਨਾਲੋਂ ਵਧੇਰੇ ਪਿਆਰ ਕੀਤਾ ਹੈ। ਇਹਨਾਂ ਨਜ਼ੀਰਾਂ 'ਤੇ ਮੁਤਾਲਿਆ ਕਰਨ ਤੋਂ ਬੈਰਿਸਟਰ ਸਾਹਿਬ, ਆਪ ਨੂੰ ਪਤਾ ਲੱਗ ਜਾਏਗਾ ਕਿ ਅਮਲੀ ਜ਼ਿੰਦਗੀ ਵਿੱਚ ਮਾਂ ਦਾ ਵਰਤਾਓ ਪ੍ਰਤੱਖ ਸਬੂਤ ਨਿਸ਼ਕਾਮ ਪਿਆਰ ਦਾ ਹੈ। ਦੁੱਖ ਪਾ ਕੇ ਸੁੱਖ ਦੇਣ ਦਾ ਅਮਲੀ ਵਤੀਰਾ ਅਤੇ ਨਮੂਨਾ ਮਾਤਾ ਹੈ, ਜਿਸ ਨੇ ਜਗਤ ਨੂੰ ਪਾਲਿਆ ਹੈ। ਮਾਵਾਂ ਇਹ ਗੁਣ ਵਿੱਦਿਆ ਪਾ ਕੇ ਜਾਂ ਕਿਸੇ ਬਾਹਰਲੇ ਉਪਦੇਸ਼ ਨਾਲ ਨਹੀਂ ਸਿੱਖਦੀਆਂ, ਉਹਨਾਂ ਦੇ ਜੀਵਨ ਵਿੱਚ ਇਹ ਸੁਭਾਵਕ ਹੁੰਦਾ ਹੈ। ਤਾਂ ਤੇ ਕੁਦਰਤ ਨੇ ਦੁੱਖ ਪਾ ਕੇ ਸੁੱਖ ਦੇਣ ਦਾ, ਕਾਮਨਾ ਰਹਿਤ ਹੋ ਕੇ ਭਲਾ ਕਰਨ ਦਾ ਖਿਆਲ ਅਤੇ ਵਰਤਾਵ ਨਿਰੇ ਖਿਆਲੀ ਮੰਡਲ ਵਿੱਚ ਵਿਚਾਰਵਾਨ ਲੋਕਾਂ ਵਾਸਤੇ ਲੁਕੋ ਨਹੀਂ ਸੀ ਰੱਖਿਆ, ਸਗੋਂ ਮਾਤਾ ਦੇ ਅਮਲੀ ਜੀਵਨ ਵਿੱਚ ਪਾ ਦਿੱਤਾ ਸੀ। ਕੁਦਰਤ ਨੇ ਉਸਦੇ ਖਮੀਰ ਵਿੱਚ ਨਾਲ ਹੀ ਲਿਖ ਦਿੱਤਾ ਸੀ, ਜੋ ਇਸ ਸ੍ਰਿਸ਼ਟੀ ਦੀ ਪਾਲਣਾ ਦਾ ਅਸਲੀ ਥੰਮ ਅਤੇ ਸਹਾਰਾ ਹੈ। ਜੇ ਇਹ ਦੂਸਰੇ ਦੇ ਭਲਾ ਕਰਨ ਦਾ ਭਾਵ ਜੋ ਮਾਤਾ ਵਿੱਚ ਹੈ, ਭਲੇ ਪੁਰਖਾਂ ਵਿੱਚ ਆਪਣੇ ਬੇਗਾਨੇ ਸਭ ਨਾਲ ਵਰਤੋਂ ਵਿੱਚ ਆ ਜਾਵੇਗਾ, ਤਾਂ ਉਹ ਭਲੇ ਨਤੀਜੇ ਪੈਦਾ ਕਰੇਗਾ। ਜੇ ਇਹ ਮਾਂ ਵਿੱਚ ਨਿਵਾਸ ਪਾ ਕੇ ਸ਼ੁਭ ਨਤੀਜੇ ਪੈਦਾ ਕਰਦਾ ਹੈ, ਤਾਂ ਹਰ ਪ੍ਰਾਣੀ ਵਿੱਚ ਨਿਵਾਸ ਪਾ ਕੇ ਭਲੇ ਫਲ ਲਿਆਵੇਗਾ, ਜਗਤ ਨੂੰ ਵੈਕੁੰਠ ਬਣਾ ਦੇਵੇਗਾ। ਇਸ ਗੁਣ ਨੂੰ ਪਰ ਸਵਾਰਥ ਦਾ ਨਿਰਾ ਖਿਆਲ ਕਹਿਣਾ ਭੁੱਲ ਹੈ। ਇਹ ਅਮਲੀ ਗੁਣ ਹੈ ਜੋ ਜਗਤ ਨੂੰ ਸੁਰਗ ਬਣਾਉਂਦਾ ਹੈ, ਇਹੀ ਵਸਤੂ ਹੈ ਜੋ ਜਗਤ ਪੀੜਾ ਨੂੰ ਘਟਾਉਂਦੀ ਹੈ। ਬ੍ਰਿਸਟਰ ਹੋਰ ਕੋਮਲ ਹੋ ਕੇ, ਡਾਕਟਰ ਜੀ, ਆਪਨੇ ਮੈਨੂੰ ਬਹੁਤ ਖੂਬੀ ਨਾਲ ਸਮਝਾਇਆ ਹੈ। ਬੇਸ਼ੱਕ ਇਹ ਗੁਣ ਜਗਤ ਲਈ ਬੜਾ ਸੁਖਦਾਈ ਹੈ, ਪਰ ਇਸ ਦਾ ਨਿਵਾਸ ਆਮ ਜੀਵਾਂ ਵਿੱਚ ਨਹੀਂ, ਮਾਂ ਵਿੱਚ ਹੈ ਆਪਣੇ ਪੁੱਤ ਲਈ, ਪਰ ਇਹ ਕਿਉਂ ਸਭ ਵਿੱਚ ਨਹੀਂ? ਜੇ ਹੈ ਤਾਂ ਕਿੰਨਾ ਵਿੱਚ ਹੈ? ਡਾਕਟਰ, ਸੁੱਤੇ ਤਾਂ ਅਸੀਂ ਜੀਵ ਸ਼੍ਰੇਣੀ ਵਿੱਚ ਹਾਂ, ਪਸ਼ੂ ਹਾਂ। ਅਕਲ ਦਾ ਵਾਅਦਾ ਹੈ ਜੋ ਸਾਨੂੰ ਪਸ਼ੂਆਂ ਤੋਂ ਉੱਚਾ ਕਰਦਾ ਹੈ। ਅਕਲ ਸਾਨੂੰ ਕਿਉਂ ਅਤੇ ਕਿਉਂ ਦੇ ਉੱਤਰ ਦੀ ਖੋਜ ਸਿਖਾਲਦੀ ਹੈ। ਅਕਲ ਨੇ ਸਾਨੂੰ ਸਰਬ ਦੇ ਸੁੱਖ ਲਈ ਫਰਜ਼ ਅਤੇ ਹੱਕ ਦਾ ਪਤਾ ਦਿੱਤਾ ਅਤੇ ਇਨਸਾਫ ਦਾ ਤੱਕੜ ਹੱਥ ਫੜਾਇਆ ਹੈ। ਜਦ ਸਾਡੇ ਸੁਖਨ ਵਿੱਚ, ਖਿਆਲ ਵਿੱਚ, ਵਰਤੋਂ ਵਿੱਚ ਅਦਲ ਵਸ ਗਿਆ, ਸਾਰੇ ਸੁਖੀ ਹੋ ਗਏ। ਭਾਈਚਾਰਾ ਅਤੇ ਰਿਆਸਤ ਦੋਵੇਂ ਇਨਸਾਨ ਦੇ ਆਸ਼ਰਮ ਸਿਰੇ ਚੜ੍ਹੇ। ਇਸ ਤੋਂ ਉੱਚਾ ਗੁਣ ਦੁੱਖ ਪਾ ਕੇ ਸੁੱਖ ਦੇਣ ਦਾ, ਜਾਂ ਸੁੱਖ ਨਾ ਲੈਣਾ ਪਰ ਸੁੱਖ ਦੇਣਾ, ਕਾਮਨਾ ਰਹਿਤ ਭਲਾ ਕਰਨਾ, ਜਾਂ ਆਪਣੇ ਹੱਕ ਦੇ ਤਿਆਗ ਵਿੱਚ ਰਹਿ ਕੇ ਫਰਜ਼ ਪੂਰੇ ਕਰਨੇ ਅਰਥਾਤ ਪਰ ਸਵਾਰਥ ਕਰਨਾ, ਇਹ ਗੁਣ ਅਮਲੀ ਦੁਨੀਆ ਵਿੱਚ ਮਾਂ ਵਿੱਚ ਹੈ ਅਤੇ ਇਨਸਾਨ ਨੂੰ ਮਾਂ ਦੇ ਅਮਲੀ ਜੀਵਨ ਵਿੱਚ ਇਹ ਦਿਸਿਆ ਸੀ। ਜਦੋਂ ਇਹ ਗੁਣ ਇਨਸਾਨ ਨੇ ਸਰਬ ਸਾਧਾਰਨ ਯਾਨੀ ਆਮ ਨਾਲ ਵਰਤ ਕੇ ਡਿੱਠਾ, ਤਾਂ ਵੈਕੁੰਠ ਦੇ ਨਜ਼ਾਰੇ ਦੇਖੇ। जे ये गुण सब विच आ जावे तां पुलिस जेलखाने कोटड़े तलवार बंदूक किसे शह दी लोड़ ना रहे। जे ये सब विच नहीं तां जिन्हां थोड़िया विच है वह जगत का सुख वधा रहे हैं, चाहो सारा दुख दूर नहीं कर रहे। देखो एक पासे पातशाह तोपां नाल लोगों नूं जख्मी कर रहे हैं, दूजे पासे परस्वार्थी घरों खा के उन्हां मैदान जंगां विच जख्मियों की मलम पट्टी करके सुख दे रहे हैं। थोड़िया विच ये गुण इसलिए है कि सानू जो विद्या मिलती है वह इसकी जिम्मेवार है, उस विच इसनूं थां घट है। इस खूबी का निवास उच्चे ते खुले दिल वालियां विच हुंदा है, जिन्हां नूं माता पिता जां किसे सोबत सत्संग तो इंसानी मसले दे डूंगे भावां तो लोड़ां वल ख्याल गया है। पर कमाल दा निवास इस गुण दा उन्हां विच है जिन्हां दे अंदरले दी आस ते यकीन अणदिस दे जगत विच गए हन, जिन्हां नूं मौत दे मगरों जीवदे रहण दा भरोसा है ते इस कुदरत दे कादर विच सिदक है। ओ उस खिच विच दिलों उच्चे ते सुच्चे रहिंदे हन ते उन्हां दे अंदर एक प्यार आउंदा है जो वितकरे दा हद बन्ना कढ देंदा है। ओ चाहो पुज के जान के जोर धार के पर स्वार्थ नहीं करदे, पर उन्हां विच पहला सुते खिमा दा वास हुंदा है, दूसरा ओ औगुण नहीं चितारदे ते तीसरा अपने दुख भुलदे हन ते दूजे दे दुख हरण लई सुते भलाई कर जांदे हन। रहिंदे ओ एक अंदरले दी उचियाण विच हन, इस उचियाण विच वसण करके उन्हां विच प्यार आउंदा है, ਉਹ ਪਿਆਰ ਉਹਨਾਂ ਤੋਂ ਸੁੱਤੇ ਸਿੱਧ ਨੇਕੀ ਕਰਾਉਂਦਾ ਹੈ, ਨਿਸ਼ਕਾਮ ਨੇਕੀ ਉਹਨਾਂ ਦਾ ਸੁਭਾਅ ਹੋ ਜਾਂਦਾ ਹੈ, ਨੇਕੀ ਦਾ ਉਮਾਹ ਸੁੱਤੇ ਉਹਨਾਂ ਵਿੱਚ ਹੁੰਦਾ ਹੈ। ਵੋਟੀ ਆਸਚਰਜ ਹੋ ਕੇ, ਠੀਕ ਹੈ ਪਤੀਵਤ, ਦੇਖੋ ਜਿਨ੍ਹਾਂ ਗੱਲਾਂ ਨੂੰ ਮਖੌਲ ਕਰਦੇ ਹੁੰਦੇ ਸਾਓ ਡਾਕਟਰ ਜੀ ਨੇ ਕਿਸ ਖੂਬੀ ਨਾਲ ਸਮਝਾਈਆਂ ਹਨ। ਤੁਸੀਂ ਰੱਬ ਤੋਂ ਵੀ ਨਮੁੱਕਰ ਅਤੇ ਨੇਕੀ ਤੋਂ ਵੀ ਨਮੁੱਕਰ। ਵੇਖੋ ਅੱਜ ਰੱਬ ਵਾਲਿਆਂ ਅਤੇ ਨੇਕੀ ਵਾਲਿਆਂ ਦੇ ਹਾਲ ਕਿਸ ਤਰ੍ਹਾਂ ਦੇ ਦੱਸੇ ਹਨ, ਉਹਨਾਂ ਦੀ ਵਰਤੋਂ ਵਿੱਚ ਕਿਤਨੇ ਗੁਣ ਅਤੇ ਕਿਤਨੇ ਲਾਭ ਹਨ। ਬਿਰਿਸਟਰ ਮੈਂ ਯੂਰਪ ਵਿੱਚ ਵੀ ਪਰਉਪਕਾਰੀ ਵੇਖੇ ਹਨ। ਡਾਕਟਰ ਮੈਂ ਨਹੀਂ ਕਿਹਾ ਕਿ ਯੂਰਪ ਨੇਕੀ ਤੋਂ ਸੁੰਝਾ ਹੈ, ਪਰ ਤੁਸੀਂ ਉੱਥੋਂ ਇਹ ਗੁਣ ਕਿਉਂ ਨਹੀਂ ਸਿੱਖਿਆ? ਨੇਕੀ ਕਰਨੀ ਨੇਕ ਹੈ ਚਾਹੇ ਕੋਈ ਕਰੇ, ਪਰ ਮਨ ਨੂੰ ਉੱਚਾ ਕਰਕੇ ਜੋ ਨਿਸ਼ਕਾਮ ਨੇਕੀ ਕਰਦੇ ਹਨ ਉਹਨਾਂ ਦੀ ਚਿੱਤ ਬਿਰਤੀ ਯੋਗੀਆਂ ਵਰਗੀ ਹੋ ਜਾਂਦੀ ਹੈ। ਉਹ ਆਪ ਟਿੱਕੇ ਆਉਂਦੇ ਹਨ, ਸੁਖੀ ਆਉਂਦੇ ਹਨ ਅਤੇ ਦੂਜਿਆਂ ਨੂੰ ਸੁੱਖ ਦਿੰਦੇ ਹਨ। ਵੋਟੀ ਸੁਣਿਆ ਜੇ ਪਤੀ ਜੀ? ਬ੍ਰਿਸਟਰ ਮੈਂ ਚੰਗੀਆਂ ਗੱਲਾਂ ਦਾ ਸਦਾ ਕਾਇਲ ਹਾਂ, ਮੈਂ ਤਾਂ ਪੰਡਤਾਂ ਅਤੇ ਕਾਜ਼ੀਆਂ ਦੀਆਂ ਗੱਲਾਂ ਤੋਂ ਘਬਰਾਇਆ ਕਰਦਾ ਹਾਂ ਜੋ ਐਵੇਂ ਮਸਲੇ ਘੜ ਘੜ ਕੇ ਖੁਆਰ ਕਰਦੇ ਹਨ। ਮੈਂ ਫੋਕੇ ਰੱਬ ਅਤੇ ਨੇਕੀ ਕੁੱਕਣ ਵਾਲਿਆਂ ਤੋਂ ਉਕਸਾਉਂਦਾ ਹਾਂ। ਡਾਕਟਰ ਵਾਹਿਗੁਰੂ ਵਾਹਿਗੁਰੂ, ਤਦ ਸਾਨੂੰ ਅੱਜ ਨਾਸਤਕਾਂ ਦੀ ਸੇਵਾ ਦਾ ਸਮਾਂ ਮਿਲਿਆ ਹੈ, ਅਸੀਂ ਆਪਣੇ ਪਰਮੇਸ਼ਰ ਦੇ ਵੈਰੀਆਂ ਦੀ ਦਾਰੀ ਕਰ ਰਹੇ ਹਾਂ। ਪਰ ਅੱਛਾ ਬਾਬਾ ਸੋਹਣਾ ਜੀਵਨ ਬਿਤਾਉਣਾ ਸਾਥੋਂ ਚੰਗਾ ਜਾਣਦਾ ਹੈ, ਉਹਦੇ ਮਗਰ ਹਾਂ। ਬ੍ਰਿਸਟਰ ਵੱਲ, ਬਾਬੂ ਸਾਹਿਬ ਪੰਡਿਤ ਮੁੱਲਾਂ ਬਹੁਤ ਲੋਕਾਂ ਨੂੰ ਗੁੰਮਰਾਹ ਕਰਦੇ ਹਨ, ਰੱਬ ਦੇ ਸਿੱਧੇ ਭੇਦ ਨਹੀਂ ਦੱਸਦੇ, ਗੁੰਝਲਾਂ ਪਾ ਤਰਦੇ ਹਨ, ਕਰਕੇ ਨਹੀਂ ਦੱਸਦੇ ਅਤੇ ਝਗੜਾ ਪਾ ਦਿੰਦੇ ਹਨ। ਸਾਡਾ ਬਈ ਧਰਮ ਉਹ ਧਰਮ ਨਹੀਂ, ਸਾਡਾ ਧਰਮ ਤਾਂ ਵਰਤੋਂ ਦਾ ਹੈ ਜੋ ਇਹ ਹੈ, ਕਿਰਤ ਕਰਨੀ, ਵੰਡ ਛਕਣਾ ਅਤੇ ਨਾਮ ਜਪਣਾ। ਬਾਬੇ ਹੋਰਾਂ ਵੱਲ ਵੇਖ, ਵਾਹੀ ਕਰਦੇ ਹਨ, ਦਸਾਂ ਨਵਾਂ ਦਾ ਕਮਾਇਆ ਘਰ ਲਿਆਉਂਦੇ ਹਨ, ਜਿਕੋਂ ਆਪ ਦੀ ਸੇਵਾ ਹੋ ਰਹੀ ਹੈ, ਇੱਕੁਰ ਕਈ ਤਰੀਕਿਆਂ ਨਾਲ ਵੰਡ ਛਕਦੇ ਹਨ ਅਤੇ ਕੰਮਕਾਜ ਕਰਦੇ ਤੁਰਦੇ ਫਿਰਦੇ ਅੱਠ ਪੈਰ ਆਪਣੇ ਸਿਰਜਣਹਾਰ ਨਾਲ ਅੰਦਰਲੇ ਨੂੰ ਲਾਈ ਰੱਖਦੇ ਹਨ। ਬ੍ਰਿਸਟਰ ਮੈਂ ਤੀਜੀ ਗੱਲ ਨਹੀਂ ਸਮਝੀ। ਡਾਕਟਰ ਤੀਜੀ ਗੱਲ ਤੋਂ ਪਾਓ ਨਾਮ ਜਪਣਾ। ਡਾਕਟਰ ਤੁਸੀਂ ਫਿਲਾਸਫੀ ਪੜ੍ਹੀ ਹੈ? ਬ੍ਰਿਸਟਰ ਥੋੜ੍ਹੀ ਜਿਹੀ। ਡਾਕਟਰ ਤੁਹਾਨੂੰ ਪਤਾ ਹੈ ਕਿ ਇਹ ਜਗਤ ਕਿਸੇ ਇੱਕ ਜੋ ਅਸਲ ਵਿੱਚ ਹੈ, ਸੱਚਮੁੱਚ ਹੈ ਅਤੇ ਸਾਡੀ ਸਮਝ ਤੋਂ ਪਰੇ ਹੈ ਦਾ ਪ੍ਰਕਾਸ਼ ਹੈ? ਬ੍ਰਿਸਟਰ ਹਾਂ ਜੀ ਹੱਸ ਕੇ, ਕਿੱਡੇ ਵੱਡੇ ਵੱਡੇ ਫਿਲਾਸਫੀ ਦੇ ਭਾਵਾਂ ਨੂੰ ਡਾਕਟਰ ਸਾਹਿਬ ਨੇ ਪੰਜਾਬੀ ਦੇ ਇੱਕ ਫਿਕਰੇ ਵਿੱਚ ਕਹਿ ਦਿੱਤਾ ਹੈ। ਡਾਕਟਰ ਸੋ ਆਪਣੇ ਅੰਦਰਲੇ ਨੂੰ ਉਸ ਅਸਲ ਏਕੇ ਵਿੱਚ ਜੋ ਸੱਚਮੁੱਚ ਹੈ ਅਤੇ ਸਮਝੋ ਪਰੇ ਹੈ, ਹਾਂ ਉਸ ਵਿੱਚ ਲਾਈ ਰੱਖਣਾ, ਮਨ ਦਾ ਝੁਕਾਵ ਜਾਂ ਰੁੱਖ ਉਸ ਵੱਲ ਲਿਵ ਵਾਲਾ ਰੱਖਣਾ, ਇਹ ਯਤਨ ਹੈ। ਇਸ ਨਾਲ ਦਿਲ ਉੱਚਾ ਅਤੇ ਹਰ ਸ਼ੈ ਤੋਂ ਵੱਖਰਾ ਅਤੇ ਹਰ ਸ਼ੈ ਦੇ ਅਸਰ ਕਬੂਲ ਕਰਨ ਤੋਂ ਉਚੇਰਾ ਰਹਿੰਦਾ ਹੈ ਅਤੇ ਆਪਣਾ ਉੱਤਮ ਅਸਰ ਹਰ ਸ਼ੈ 'ਤੇ ਪਾਉਂਦਾ ਹੈ। ਜਾਂ ਇਉਂ ਸਮਝੋ ਕਿ ਆਪਣੇ ਮਨ ਅਤੇ ਉਸ ਸਤ ਵਸਤੂ ਵਿੱਚ ਵਿਥ ਨਾ ਪੈਣ ਦੇਣੀ, ਇਸ ਨੂੰ ਨਾਮ ਆਖਦੇ ਹਾਂ। ਵਿਸਥਾਰ ਇਸ ਦਾ ਬੜਾ ਹੈ, ਪਰ ਮੋਟਾ ਜਿਹਾ ਮੈਂ ਆਪ ਨੂੰ ਇਸ ਦਾ ਇੱਕ ਪੱਖ ਸਮਝਾਇਆ ਹੈ। ਇਹ ਗੱਲਾਂ ਹੋ ਹੀ ਰਹੀਆਂ ਸਨ ਕਿ ਡਾਕਟਰ ਸਾਹਿਬ ਨੂੰ ਆਵਾਜ਼ ਪੈ ਗਈ। ਉਹ ਤਾਂ ਬਾਹਰ ਚਲੇ ਗਏ ਅਤੇ ਬਰਿਸਟਰ ਜੀ ਨੂੰ ਸੋਚਾਂ ਪੈ ਗਈਆਂ ਕਿ ਮੇਰੀ ਪਿਛਲੀ ਉਮਰ ਭਾਵੇਂ ਤਾਂ ਗਲਤੀ ਵਿੱਚ ਬੀਤੀ ਹੈ, ਉੱਧਰ ਵੋਟੀ ਆਪਣੇ ਵਹਿਮਾਂ ਵਿੱਚ ਗਰਕ ਹੋ ਗਈ ਕਿ ਸਾਡਾ ਪੁਰਾਣਾ ਪੰਜਾਬ ਜਿਸ ਨੂੰ ਅਸੀਂ ਜੰਗਲੀ ਸਮਝ ਰਹੇ ਹਾਂ, ਔਰ ਪੱਛੋਂ ਕਿ ਜਿੱਥੇ ਜਾ ਕੇ ਅਸੀਂ ਬੜੇ ਅਕਲਈਏ ਹੋ ਕੇ ਮੁੜੇ ਹਾਂ, ਕਿੰਨਾ ਕੁ ਫਰਕ ਰੱਖਦੇ ਹਨ। ਵਿਦਿਆ ਵਿਗਿਆਨ ਤਾਂ ਉੱਥੇ ਕਮਾਲ ਦਾ ਹੈ, ਪਰ ਵਿਦਿਆ ਵਿਗਿਆਨ ਨਾਲ ਉਹਨਾਂ ਨੇ ਜੰਗ ਦੇ ਸਾਮਾਨ ਵਧਾਏ ਹਨ ਅਤੇ ਲੜਾਈ ਦੇ ਸੰਦ ਤ੍ਰਿਖੇ ਕੀਤੇ ਹਨ। ਉਹਨਾਂ ਨੇ ਆਪਣੀਆਂ ਅੱਡ ਅੱਡ ਕੌਮਾਂ ਵਿੱਚ ਵੀ ਪਿਆਰ ਅਤੇ ਹਿੱਤ ਨਹੀਂ ਵਧਾਇਆ, ਲੜਾਈ ਲਈ ਤੁਲੇ ਰਹਿੰਦੇ ਹਨ। ਰੰਗ ਦੀ ਨਫ਼ਰਤ ਵੀ ਉਹਨਾਂ ਵਿੱਚ ਹੈ, ਪਰ ਸਾਡੇ ਪਿਛਲੇ ਲੋਕਾਂ ਵਿੱਚ ਪਿਆਰ ਦੀਆਂ ਖਸਲਤਾਂ ਹਨ ਅਤੇ ਇਹ ਕਿੰਨੀਆਂ ਕੀਮਤੀ ਹਨ। ਹੁਣ ਪੰਜਾਬ ਵਿੱਚ ਵਿੱਦਿਆ ਤਾਂ ਵੱਧ ਰਹੀ ਹੈ, ਪਰ ਪਿਆਰ ਅਤੇ ਪਰਉਪਕਾਰ, ਹਮਦਰਦੀ ਅਤੇ ਸਾਦਗੀ ਵਿਦਾ ਹੋ ਰਹੇ ਹਨ। ਮਾਨੋ ਪੰਜਾਬ ਵਿੱਚੋਂ ਪੰਜਾਬ ਵਿਦਾ ਹੋ ਰਿਹਾ ਹੈ। ਚਾਹੀਦਾ ਇਹ ਸੀ ਕਿ ਸਾਡੇ ਦਾਨੇ ਪੱਛੋਂ ਦੇ ਵਿਗਿਆਨ ਨੂੰ ਤਾਂ ਲੈਂਦੇ, ਵਿੱਦਿਆ ਵੀ ਵਧਾਉਂਦੇ, ਪਰ ਆਪਣੇ ਦੇਸ਼ ਦੀ ਖਸਲਤ, ਪਿਆਰ, ਹਮਦਰਦੀ ਅਤੇ ਰਲ ਵਰਤਨ ਦਾ ਵੀ ਵਾਅਦਾ ਕਰਦੇ, ਜਿਸ ਨਾਲ ਕਿ ਅਸਲੀ ਇਨਸਾਨੀਅਤ ਵੱਧਦੀ ਹੈ। ਉੱਧਰ ਡਾਕਟਰ ਸਾਹਿਬ ਨੇ ਜਦ ਬਾਬੇ ਦੀ ਉਹ ਲੋੜ ਪੂਰੀ ਕਰ ਲਈ ਜਿਸ ਵਾਸਤੇ ਕਿ ਬਾਬੇ ਨੇ ਉਸਨੂੰ ਕੁਆਇਆ ਸੀ, ਤਾਂ ਡਾਕਟਰ ਜੀ ਨੇ ਰਤਾ ਕੋ ਤ੍ਰਿਖੀ ਸੁਰ ਵਿੱਚ ਕਿਹਾ, ਬਾਬਾ ਜੀ, ਆਪ ਦਾ ਪਵਿੱਤਰ ਘਰ, ਸਤਸੰਗ ਦਾ ਦਰ, ਵਾਹਿਗੁਰੂ ਦੇ ਜਲਾਲ ਦਾ ਮੰਡਲ, ਆਪ ਨੇ ਨਾਸਤਕਾਂ ਨੂੰ ਪਨਾਹ ਦੇ ਕੇ ਮੈਲਾ ਕਰ ਲਿਆ ਹੈ। ਮੈਂ ਕਦੇ ਸੁਪਨੇ ਵਿੱਚ ਵੀ ਖਿਆਲ ਨਹੀਂ ਕਰ ਸਕਦਾ ਸਾਂ ਕਿ ਆਪ ਕਦੇ ਐਸੇ ਆਦਮੀ ਨੂੰ ਆਸਰਾ ਦਿਓਗੇ ਕਿ ਜੋ ਆਪ ਦੇ ਸਵਾਮੀ ਅਤੇ ਪ੍ਰੀਤਮ ਅਕਾਲ ਪੁਰਖ ਤੋਂ ਨਮੁੱਕਰ ਹੋਵੇ, ਜੋ ਸ੍ਰੀ ਹਨ ਉਸ ਦੀ ਹਤਕ ਕਰਦਾ ਹੋਵੇ, ਆਪ ਨੂੰ ਸਵਾਰਥੀ ਅਤੇ ਮਤਲਬੀ ਸਮਝਦਾ ਹੋਵੇ, ਸਤਸੰਗ ਨੂੰ ਇੱਕ ਬੇਵਕੂਫੀ ਖਿਆਲ ਕਰਦਾ ਹੋਵੇ ਅਤੇ ਜਿਸ ਦੇ ਦਿਮਾਗ ਵਿੱਚ ਮਾਦਾ ਪ੍ਰਸਤੀ ਯਾਨੀ ਦੁਨਿਆਵੀ ਤਰੱਕੀ ਦੀ ਪੂਜਾ ਦਾ ਇੱਕੋ ਖਿਆਲ ਨਿਵਾਸ ਕਰਦਾ ਹੋਵੇ, ਕੀ ਆਪ ਨੇ ਇਹ ਉਕਾਈ ਨਹੀਂ ਖਾਧੀ? ਬਾਬਾ ਜੀ ਇਹ ਸੁਣ ਕੇ ਮੁਸਕਰਾ ਪਏ ਅਤੇ ਕਹਿਣ ਲੱਗੇ, ਡਾਕਟਰ ਜੀ, ਜੇ ਆਪਨੇ ਸਾਰੀ ਗੱਲ ਸਹੀ ਕਰ ਲਈ ਹੈ ਤਾਂ ਤੁਸੀਂ ਮੰਨ ਲਓ ਕਿ ਮੈਂ ਭੁੱਲ ਕੀਤੀ ਹੈ ਕਿ ਜਿਸ ਮਾਲਕ ਪਾਲਕ ਵਾਹਿਗੁਰੂ ਦਾ ਮੈਂ ਮੁੱਲ ਖਰੀਦੀ ਲਾਲਾ ਗੋਲਾ ਹਾਂ, ਉਸ ਤੋਂ ਨਮੁੱਕਰ ਔਰ ਉਸ ਦੀ ਹਤਕ ਕਰਨ ਵਾਲੇ ਨੂੰ ਇਸ ਕੁਟੀਆ ਵਿੱਚ ਥਾਂ ਦਿੱਤੀ ਹੈ। ਸਿਆਣਿਆਂ ਨੇ ਵੈਰੀ ਤਿੰਨ ਪ੍ਰਕਾਰ ਦੇ ਗਿਣੇ ਹਨ, ਇੱਕ ਆਪਣਾ ਵੈਰੀ, ਇੱਕ ਆਪਣੇ ਮਿੱਤਰ ਦਾ ਵੈਰੀ, ਇੱਕ ਆਪਣੇ ਵੈਰੀ ਦਾ ਮਿੱਤਰ। ਇਹ ਸੱਜਣ ਮੇਰੇ ਮਿੱਤਰ ਵਾਹਿਗੁਰੂ ਜੀ ਦਾ ਵੈਰੀ ਹੈ ਤਾਂ ਮੇਰਾ ਵੈਰੀ ਹੈ, ਇਹ ਕਹਿ ਕੇ ਬਾਬੇ ਦੇ ਨੈਣਾਂ ਵਿੱਚ ਜਲ ਭਰ ਆਇਆ। ਪੰਜ ਚਾਰ ਟੇਪੇ ਅੱਖਾਂ ਤੋਂ ਕਿਰ ਪਏ ਅਤੇ ਕਿੰਨਾ ਚਿਰ ਚੁੱਪ ਛਾਈ ਰਹੀ। ਫਿਰ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਈ ਅਤੇ ਬਾਬੇ ਨੇ ਆਪਾ ਸੰਭਾਲ ਕੇ ਕਿਹਾ, ਡਾਕਟਰ ਜੀ, ਸੋਹਣੇ ਵੀਰ ਜੀ, ਪਰ ਮੈਂ ਤਾਂ ਦੁਖੀਆਂ ਦੀ ਦਾਰੀ ਕੀਤੀ ਹੈ ਅਤੇ ਦੁਖੀ ਦੇਖ ਕੇ ਦੁੱਖ ਵਿੱਚ ਸਹਾਈ ਹੋਣ ਲਈ ਇਹਨਾਂ ਨੂੰ ਘਰ ਲੈ ਆਇਆ ਸਾਂ। ਦੁੱਖ ਵੇਲੇ ਇਸ ਪੜਤਾਲ ਦੀ ਲੋੜ ਨਹੀਂ ਆਉਂਦੀ ਕਿ ਇਹ ਕੌਣ ਹਨ। ਕਿਸੇ ਬੰਦੇ ਨੂੰ ਦੁਖੀ ਦੇਖਣਾ ਅਤੇ ਦੁੱਖ ਹਰਨਾ ਇਹੋ ਧਰਮ ਹੁੰਦਾ ਹੈ। ਜਗਤ ਦੁਖੀ ਹੈ, ਦੁਖੀ ਦਾ ਦੁੱਖ ਹਰਨਾ ਹਰ ਧਰਮੀ ਪੁਰਖ ਦਾ ਧਰਮ ਹੈ। ਮੈਂ ਪਾਤਸ਼ਾਹ ਦੇ ਵੈਰੀ ਨੂੰ ਵੈਰ ਵਿੱਚ ਪੱਕਾ ਕਰਨ ਲਈ ਨਹੀਂ ਲਿਆਂਦਾ, ਸਗੋਂ ਹੁਣ ਮੇਰੀ ਕੋਸ਼ਿਸ਼ ਇਹ ਹੋਵੇਗੀ ਕਿ ਇੱਕ ਮਾਇਆ ਨਾਲ ਝੁੰਧਿਆਏ ਵੀਰ ਨੂੰ ਅਵਸਰ ਦਿਆਂ ਕਿ ਉਹ ਪਰਮੇਸ਼ਰ ਦੇ ਜਲਾਲ ਦਾ ਦਰਸ਼ਨ ਕਰੇ ਔਰ ਉਸ ਦੇ ਅੰਦਰ ਪਿਆਰ ਫੇਰਾ ਪਾਵੇ। ਉਸ ਨੂੰ ਆਪਣੀ ਕਠੋਰ, ਬੇਰਸ ਅਤੇ ਬੇਦੀਨ ਦਸ਼ਾ ਬੁਰੀ ਲੱਗੇ। ਹੁਣ ਅਸੀਂ ਪਾਤਸ਼ਾਹ ਦੇ ਵੈਰੀ ਨੂੰ ਪਾਤਸ਼ਾਹ ਦੀ ਸ਼ਰਨ ਪਾਉਣ ਵਾਸਤੇ ਯਤਨ ਕਰਾਂਗੇ। ਭੁੱਲੇ ਹੋਏ ਲੋਕਾਂ ਨੂੰ ਜੇ ਸਮਾਂ ਹੀ ਨਾ ਮਿਲੇ ਕਿ ਉੱਚ ਜੀਵਨ ਦਾ ਦਰਸ਼ਨ ਕਰਨ, ਤਾਂ ਉਹਨਾਂ ਦੇ ਅੰਦਰ ਉਸ ਦੀ ਮੂਰਤ ਕਿੱਕੋਂ ਖਿੱਚੀਵੇ ਅਤੇ ਮੂਰਤ ਖਿੱਚੀਜੇ ਬਿਨਾਂ ਉਹਨਾਂ ਵਿੱਚ ਉਸ ਲਈ ਪਿਆਰ ਕਿਸ ਤਰ੍ਹਾਂ ਉਪਜ ਪਵੇ? ਨਾਲੇ ਡਾਕਟਰ ਜੀ, ਰੱਬ ਇਹਨਾਂ ਆਪਣੇ ਤੋਂ ਨਮੁਕਰਾਂ ਨੂੰ ਵੀ ਪਾਲਦਾ ਹੈ। ਜੇ ਮੈਂ ਦੁੱਖ ਵੇਲੇ ਸੇਵਾ ਕੀਤੀ ਤਾਂ ਰੱਬੀ ਰਾਂ ਦੇ ਮਗਰ ਹੀ ਟੁਰਿਆ ਹਾਂ। ਬਾਬੇ ਦੇ ਉੱਚ ਖਿਆਲ ਸੁਣ ਕੇ ਡਾਕਟਰ ਜੀ ਦੇ ਦੰਦ ਜੁੜ ਗਏ, ਪਰ ਜਗਤ ਦੇ ਲਹਾਵਾਂ ਚੜ੍ਹਾਵਾਂ ਦਾ ਖਿਆਲ ਕਰਕੇ ਡਾਕਟਰ ਸਾਹਿਬ ਆਖਣ ਲੱਗੇ, ਬਾਬਾ ਜੀ ਆਪ ਧਨ ਹੋ ਅਤੇ ਆਪ ਦੇ ਵਿਚਾਰ ਧਨ ਹਨ, ਪਰ ਕੀ ਇਹ ਠੀਕ ਨਹੀਂ ਕਿ ਜੋ ਕੋਈ ਭਗਿਆੜ ਪਾ ਲਏਗਾ ਅੰਤ ਕਿਸੇ ਦਿਨ ਉਸ ਤੋਂ ਆਪਣਾ ਤਨ ਪੜਵਾਏਗਾ। ਜੋ ਸੱਪਾਂ ਨੂੰ ਦੁੱਧ ਪਿਲਾਏਗਾ ਉਹ ਅੰਤ ਆਪਣੇ ਬੱਚੇ ਉਹਨਾਂ ਤੋਂ ਡੰਗਵਾਏਗਾ। ਸੇਵਾ ਕਰੀਏ ਤਾਂ ਆਦਮੀ ਦੀ, ਜਦੋਂ ਹੀ ਪਸ਼ੂਆਂ ਮਾਣਸ ਖਾਣਿਆਂ ਦੀ ਸੇਵਾ ਕਰਾਂਗੇ ਉਹ ਪਲ ਕੇ ਮੋਟੇ ਹੋ ਕੇ ਆਪਣੇ ਸੁਭਾਅ ਮੁਜਬ ਹੀ ਸਾਡੇ ਨਾਲ ਵਰਤਾਵ ਕਰਨਗੇ। ਆਪ ਨੂੰ ਪਤਾ ਹੈ ਕਿ ਸੰਸਕ੍ਰਿਤ ਵਿੱਚ ਇੱਕ ਕਥਾ ਹੈ ਕਿ ਕਿਸੇ ਸੱਪ ਨੂੰ ਇੱਕ ਮਨੁੱਖ ਨੇ ਬਲਦੀ ਅੱਗ ਵਿੱਚੋਂ ਕੱਢਿਆ ਸੀ ਅਤੇ ਬਾਹਰ ਆ ਕੇ ਉਹ ਸੱਪ ਉਸੇ ਨੂੰ ਡੰਗ ਮਾਰਨ ਲੱਗਾ ਸੀ। ਸ਼ੇਖ ਸਾਦੀ ਨੇ ਵੀ ਲਿਖਿਆ ਹੈ ਕਿ ਬਦਾਂ ਨਾਲ ਨੇਕੀ ਕਰਨੀ ਐਸੀ ਹੈ ਜੈਸੀ ਨੇਕਾਂ ਨਾਲ ਬਦੀ ਕਰਨੀ। ਉਸਨੇ ਨਾਲਾਇਕਾਂ ਬਾਬਤ ਆਪਣਾ ਇਹ ਤਜਰਬਾ ਵੀ ਦਿੱਤਾ ਹੈ ਕਿ ਜਿਨ੍ਹਾਂ ਨੂੰ ਮੈਂ ਤੀਰਅੰਦਾਜ਼ੀ ਦੀ ਵਿੱਦਿਆ ਸਿਖਾਈ ਆਖਰ ਉਹਨਾਂ ਨੇ ਹੀ ਮੈਨੂੰ ਆਪਣੇ ਤੀਰਾਂ ਦਾ ਨਿਸ਼ਾਨਾ ਬਣਾਇਆ। ਹਾਂ, ਮੈਂ ਹੁਣ ਆਪਣੀ ਅੱਖੀਂ ਅੰਮ੍ਰਿਤਸਰ ਵਿੱਚ ਵੇਖ ਆਇਆ ਹਾਂ ਕਿ ਇੱਕ ਸਿੰਘ ਦੇ ਅਨੇਕ ਦੁਸ਼ਮਣ ਹੋ ਕੇ ਉਸਨੂੰ ਤਸੀਹੇ ਦੇ ਰਹੇ ਹਨ, ਉਸਨੂੰ ਬਦਨਾਮ ਕਰ ਰਹੇ ਅਤੇ ਕਲੇਸ਼ਾਂ ਵਿੱਚ ਪਾ ਰਹੇ ਹਨ। ਮੈਂ ਚੁੱਕੇ ਸਾਰੇ ਹਾਲਾਤ ਪਤਾ ਕੀਤੇ ਤਾਂ ਸਿੰਘ ਜੀ ਅਤ ਗੁਰਮੁਖ ਹਨ ਅਤੇ ਇਹ ਸਾਰੇ ਲੋਕ ਉਹ ਹਨ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਸ਼ਕਲ ਵਿੱਚ ਉਹਨਾਂ ਤੋਂ ਲਾਭ ਪਹੁੰਚ ਚੁੱਕਾ ਹੈ। ਆਪ ਨੂੰ ਪਤਾ ਹੈ ਕਿ ਪਾਰਸ ਭਾਗ ਵਿੱਚ ਲਿਖਿਆ ਹੈ ਕਿ ਇੱਕ ਮਹਾਂਪੁਰਖ ਖੂਹ ਵਿੱਚ ਢਹਿ ਪਏ ਅਤੇ ਜਦੋਂ ਲੋਕ ਪੀੜੀ ਲਮਕਾ ਕੇ ਉਹਨਾਂ ਨੂੰ ਕੱਢਣ ਲੱਗੇ ਤਾਂ ਉਹਨਾਂ ਨੇ ਅੰਦਰੋਂ ਆਵਾਜ਼ ਦਿੱਤੀ ਕਿ ਓਪਰੇ ਆਦਮੀ ਮੈਨੂੰ ਕੱਢਣ, ਕੋਈ ਐਸਾ ਆਦਮੀ ਮੇਰੇ ਰੱਸੇ ਨੂੰ ਹੱਥ ਨਾ ਲਾਵੇ ਕਿ ਜਿਸਨੇ ਕਦੇ ਮੈਥੋਂ ਕੋਈ ਲਾਭ ਪਾਇਆ ਹੋਵੇ। ਕਾਰਨ ਇਹ ਸੀ ਕਿ ਇਹ ਸੱਜਣ ਨੇਕੀ ਕਰਕੇ ਜਿਨ੍ਹਾਂ ਨਾਲ ਨੇਕੀ ਕਰਦੇ ਸਨ ਉਹਨਾਂ ਦੀ ਸਿਆਣ ਨਹੀਂ ਸਨ ਰੱਖਦੇ, ਕਿਉਂਕਿ ਉਹ ਜਾਣਦੇ ਸਨ ਕਿ ਨੇਕੀ ਪਾ ਕੇ ਲੋਕ ਸ਼ੁਕਰ ਨਹੀਂ ਕਰਦੇ, ਅੱਗੋਂ ਨੇਕੀ ਨਹੀਂ ਕਰਦੇ ਪਰ ਬਦੀ ਕਰਦੇ ਹਨ ਅਤੇ ਫਿਰ ਨੇਕੀ ਕਰਨ ਵਾਲੇ ਦਾ ਦਿਲ ਤੰਗ ਪੈਂਦਾ ਹੈ। ਇਸ ਕਰਕੇ ਹਾਤਮ ਤਾਈ ਕਿਹਾ ਕਰਦਾ ਸੀ ਕਿ ਨੇਕੀ ਕਰ ਔਰ ਦਰਿਆ ਮੇਂ ਡਾਲ। ਮਤਲਬ ਇਹ ਸੀ ਕਿ ਜਿਨ੍ਹਾਂ ਨਾਲ ਨੇਕੀ ਕਰਦੇ ਹੋ ਜੇ ਵਾਕਫੀ ਰੱਖੀ ਤਾਂ ਉਹ ਦੁੱਖ ਦੇਣਗੇ, ਫਿਰ ਨੇਕੀ ਕੀਤੀ ਦਾ ਪਛਤਾਵਾ ਲੱਗੇਗਾ। ਇਸ ਲਈ ਜਿਨ੍ਹਾਂ ਦਾ ਖਿਆਲ ਨੇਕੀ ਕਰਨ ਦਾ ਹੁੰਦਾ ਹੈ ਉਹ ਲੋਕਾਂ ਵੱਲੋਂ ਨੇਕੀ ਦੇ ਬਦਲੇ ਬਦੀ ਮਿਲਣ ਦੇ ਕਾਰਨ ਅੰਤ ਨੇਕੀ ਕਰਨ ਤੋਂ ਅੱਕ ਜਾਂਦੇ ਹਨ ਅਤੇ ਨੇਕੀ ਤੋਂ ਲਾਂਭੇ ਹੋ ਜਾਂਦੇ ਹਨ। ਇਸ ਤੋਂ ਮੇਰਾ ਸਿਧਾਂਤ ਇਹ ਹੈ ਜੋ ਸ਼ੇਖ ਸਾਦੀ ਦਾ ਹੈ ਕਿ ਬਦਾਂ ਨਾਲ ਨੇਕੀ ਕਰਨੀ ਹੀ ਨਹੀਂ ਚਾਹੀਏ। ਬਾਬਾ ਸਿਰ ਹਿਲਾ ਕੇ, ਦ੍ਰਿਸ਼ਟਾਂਤ ਮੈਂ ਸਮਝੇ, ਪਰ ਕਿਉਂ ਲੋਕ ਨੇਕੀ ਦੇ ਬਦਲੇ ਬਦੀ ਕਰਦੇ ਹਨ? ਕਿਉਂ ਸ਼ੇਖ ਸਾਦੀ ਦੇ ਚੇਲੇ ਉਸੇ ਨੂੰ ਤੀਰ ਮਾਰਦੇ ਹਨ? ਡਾਕਟਰ, ਇਸ ਲਈ ਕਿ ਆਦਮੀਆਂ ਵਿੱਚ ਆਦਮੀ ਘੱਟ ਹਨ, ਸਿੰਘ ਪੂਛ ਬਿਨਾਂ ਪਸ਼ੂ ਆਦਮੀ ਦੀ ਸ਼ਕਲ ਵਿੱਚ ਫਿਰ ਰਹੇ ਹਨ। ਆਮ ਸੁਭਾਅ ਪਸ਼ੂ ਹਨ, ਅਰਥਾਤ ਢੁੱਡ ਮਾਰਨਾ ਅਤੇ ਦੂਜੇ ਦਾ ਹੱਕ ਖੋ ਲੈਣਾ। ਮੈਨੂੰ ਨੇਕੀ ਦਾ ਬੜਾ ਮੌਕਾ ਮਿਲਿਆ ਹੈ ਔਰ ਮੈਂ ਹਜ਼ਾਰਾਂ ਲੋਕਾਂ ਦਾ ਜਾਣੂ ਹੋਇਆ ਹਾਂ। ਆਪ ਦੀ ਕਿਰਪਾ ਨਾਲ ਜੋ ਮੈਨੂੰ ਉੱਚ ਜੀਵਨ ਦੀ ਸੋਝੀ ਆਈ ਹੈ ਅਤੇ ਸਤਿਗੁਰੂ ਦੀ ਮਿਹਰ ਨਾਲ ਮੇਰੇ ਅੰਦਰ ਜੀਵਨ ਦੀ ਰੌਂ ਰੁਮਕੀ ਹੈ, ਮੈਂ ਪ੍ਰਤੀਤ ਕੀਤਾ ਹੈ ਕਿ ਆਦਮੀ ਦਿਸਦੇ ਆਦਮੀ ਹਨ ਪਰ ਸੁਭਾਅ ਅਕਸਰ ਬਗਿਆੜਾਂ, ਲੂੰਬੜੀਆਂ, ਬਾਂਦਰਾਂ ਆਦਿਕ ਪਸ਼ੂਆਂ ਦੇ ਰੱਖਦੇ ਹਨ। ਹੁਣ ਜਦ ਇਹਨਾਂ ਨੂੰ ਪਾਲੋਗੇ ਤਾਂ ਇਹ ਤਕੜੇ ਹੋ ਕੇ ਆਪਣੇ ਸੁਭਾਅ ਅਨੁਸਾਰ ਪਸ਼ੂ ਬਿਰਤੀ ਦਾ ਵਰਤਾਓ ਕਰਨਗੇ। ਜਦੋਂ ਕਿਸੇ ਆਦਮੀ ਨਾਲ ਨੇਕੀ ਕਰੀਦੀ ਹੈ ਤਾਂ ਉਹ ਅੱਗੋਂ ਆਦਮੀਅਤ ਦਾ ਵਰਤਾਓ ਕਰਦਾ ਹੈ, ਤੁਸੀਂ ਚਾਹੇ ਗੁੱਸੇ ਹੋ। ਮੇਰਾ ਤਜਰਬਾ ਇਹ ਹੈ ਕਿ ਨੇਕੀ ਨੇਕਾਂ ਨਾਲ ਕਰਨੀ ਚਾਹੀਏ, ਬਦਾਂ ਨਾਲ ਨੇਕੀ ਕਰਨੀ ਬਦੀ ਹੈ, ਨੇਕੀ ਨਹੀਂ ਹੈ। ਮੈਨੂੰ ਬੜਾ ਗੁੱਸਾ ਆਇਆ ਹੈ ਜਿਸ ਵੇਲੇ ਉਸ ਪੱਥਰ ਚਿੱਤ ਦਾ ਖਿਆਲ ਮੈਨੂੰ ਇਹ ਮਾਲੂਮ ਹੋਇਆ ਕਿ ਤੁਸੀਂ ਉਸ ਨਾਲ ਨੇਕੀ ਕਿਸੇ ਐਸੇ ਇਰਾਦੇ ਨਾਲ ਕਰ ਰਹੇ ਹੋ ਕਿ ਕਿਸੇ ਵੇਲੇ ਉਸ ਤੋਂ ਲਾਭ ਉਠਾਓਗੇ। ਉਹ ਮਾਇਆ ਦਾ ਵੇੜਿਆ ਨਹੀਂ ਸਮਝ ਸਕਦਾ ਕਿ ਸਾਡੀਆਂ ਧੀਆਂ ਅਤੇ ਮਾਵਾਂ ਉਸ ਦੀ ਸੇਵਾ ਇਸ ਲਈ ਨਹੀਂ ਕਰ ਰਹੀਆਂ ਕਿ ਉਹ ਬੜਾ ਅਮੀਰ ਹੈ ਅਤੇ ਅਸੀਂ ਸਵੈ ਸਤਿਕਾਰ ਦੇ ਮਾਦੇ ਤੋਂ ਖਾਲੀ ਹਾਂ। ਆਪਣੇ ਘਰ ਹਰ ਕੋਈ ਪਾਤਸ਼ਾਹ ਹੈ, ਉਸਨੇ ਸਾਨੂੰ ਕੀ ਜਾਤਾ ਹੈ? ਸੱਚ ਹੈ ਬਾਬਾ ਜੀ, ਜੇ ਤੁਸੀਂ ਉਸ ਦੀ ਮਦਦ ਨੂੰ ਨਾ ਜਾਣਦੇ ਤਾਂ ਉਸ ਨੂੰ ਲੋਕਾਂ ਨੇ ਚੀਰ ਚੀਰ ਕੇ ਖਾ ਜਾਣਾ ਸੀ। ਇਹਨਾਂ ਫੋਕੀ ਵਿਦਿਆ ਅਤੇ ਵਿਦਵਾਨਾਂ ਦੀ ਇਹੋ ਵਿਦਿਆ ਹੈ ਕਿ ਪ੍ਰਤੱਖ ਮੌਤ ਦੇ ਪੰਜੇ ਵਿੱਚੋਂ ਬਚ ਕੇ, ਪੁਲਿਸ ਦੇ ਹੱਥੋਂ ਛੁੱਟ ਕੇ ਅਤੇ ਪਰਦੇਸ਼ ਵਿੱਚ ਘਰ ਪ੍ਰਾਪਤ ਕਰਕੇ ਮਾਵਾਂ ਭੈਣਾਂ ਧੀਆਂ ਤੋਂ ਪਿਆਰ ਭਰੀ ਸੇਵਾ ਲੈ ਕੇ ਉਹਨਾਂ ਦੇ ਅੰਦਰ ਕੋਈ ਉੱਚ ਭਾਵ ਪੈਦਾ ਨਹੀਂ ਹੁੰਦਾ। ਐਸੇ ਕਠੋਰ ਹੋ ਗਏ ਮਨਾਂ ਅਤੇ ਨੀਵੀਂ ਬੁੱਧੀ ਵਾਲੇ ਲੋਕਾਂ ਨੂੰ ਆਪਣੀ ਮੌਤ 'ਤੇ ਮਰਨ ਦੇਣਾ ਪੁੰਨ ਹੈ। ਇਹ ਧਰਤੀ ਦਾ ਭਾਰ ਹੌਲਾ ਕਰਨਾ ਹੈ ਔਰ ਅੰਨ ਪਾਣੀ ਨੂੰ ਵਿਅਰਥ ਜਾਣ ਤੋਂ ਬਚਾਉਣਾ ਹੈ। ਮਾਫ਼ ਕਰਨਾ, ਮੈਂ ਆਪ ਦੇ ਚਰਨਾਂ ਦੀ ਧੂੜ ਹਾਂ, ਪਰ ਮੈਥੋਂ ਆਪ ਦੀ ਨਿੰਦਿਆ ਅਤੇ ਵਾਹਿਗੁਰੂ ਦੀ ਬੇਅਦਬੀ ਝੱਲੀ ਨਹੀਂ ਗਈ। ਮੈਨੂੰ ਆਗਿਆ ਦਿਓ ਕਿ ਮੈਂ ਐਸੇ ਵਾਹਿਗੁਰੂ ਬਿਮੁੱਖ ਦੇ ਜ਼ਖਮ ਬੰਨ੍ਹ ਕੇ ਫਿਰ ਆਪਣੇ ਹੱਥ ਪਵਿੱਤਰ ਨਾ ਕਰਾਂ। ਮੈਂ ਸੱਪਾਂ ਨੂੰ ਪਾਲਣ ਲਈ ਤਿਆਰ ਨਹੀਂ ਹਾਂ। ਮੈਨੂੰ ਪਤਾ ਹੈ ਕਿ ਐਸੇ ਲੋਕਾਂ ਨੇ ਜਗਤ ਨੂੰ ਨਰਕ ਬਣਾ ਰੱਖਿਆ ਹੈ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।